ਪੜੀ ਨੀ ਹੁਣ ਤਾਂ ਮੈਂ ਉਸ ਅਵਸਥਾ ਚਲਿਆ ਗਿਆ ਜਿੱਥੇ ਬ੍ਰਹਮ ਗਿਆਨ ਦੇ ਚ ਲੀਨ ਹੋ ਗਿਆ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਤਾਂ ਲੀਨ ਹੋ ਗਏ, ਆ ਨਾਲ ਦਾ ਤਾਂ ਨਾ ਕੰਮ ਖਰਾਬ ਕਰੋ, ਇਹ ਤਾਂ ਉੱਠਣੋ ਹੀ ਹਟ ਗਏ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਿੱਖ ਬ੍ਰਹਮ ਗਿਆਨ ਵਿੱਚ ਜਾ ਕੇ ਵੀ ਮਾਲਾ ਫੜੀ ਰੱਖੇ ਕਾਹਦੇ ਲਈ, ਦੂਜੇ ਨੂੰ ਸਮਝਾਉਣ ਲਈ ਕਿ ਮਾਲਾ ਬੜੀ ਜ਼ਰੂਰੀ ਹੈ, ਤੇ ਆਪ ਆਪਣੇ ਮੂੰਹ ਨਾਲ ਸਾਸ ਸਾਸ ਗੁਰੂ ਧਿਆਏ। ਬ੍ਰਹਮ ਗਿਆਨ ਵਿੱਚ ਜਾ ਕੇ ਭਾਵੇਂ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਪੈਂਦੀ, ਪਰ ਫੇਰ ਵੀ ਬ੍ਰਹਮ ਗਿਆਨ ਦੀ ਵਾਹਿਗੁਰੂ ਵਾਹਿਗੁਰੂ ਆਖੇ ਤਾਂ ਕਿ ਦੂਜਿਆਂ ਨੂੰ ਸੋਝੀ ਬਣੀ ਰਹੇ।
ਨਾਮੀ ਨਿਤ ਗੁਰ ਸੇਵਨੇ ਨਰਕ ਨਿਵਾਰਨ ਜੋਗ।
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੇ ਨੌਵੀਂ ਅਰਦਾਸ ਇਹ ਕਰੇ, ਰੋਜ਼ ਗੁਰਾਂ ਦੀ ਸੇਵਾ ਕਰੇ। ਹੇ ਸਤਿਗੁਰੂ, ਤੁਸੀਂ ਨਰਕ ਨੂੰ ਨਿਵਿਰਤ ਕਰਨ ਵਾਲੇ ਹੋ, ਕਿਰਪਾ ਕਰਕੇ ਨਰਕਾਂ ਨੂੰ ਨਿਵਿਰਤ ਕਰੋ ਜੀ। ਇਉਂ ਦੀਆਂ ਅਰਦਾਸਾਂ ਭਾਵੇਂ ਕਿੱਡੇ ਹੀ ਬਣ ਜਾਵੇ। ਆਪਣੇ ਗੁਰੂ ਘਰ ਦੇ ਵਿਚ ਬੜੀ ਵਧੀਆ ਗੱਲ ਹੈ, ਭਾਈ ਪਾਰੋ ਨੂੰ ਮਹਾਰਾਜ ਨੇ ਕਿਹਾ ਸੀ, ਤੀਜੇ ਪਾਤਸ਼ਾਹ ਨੇ, ਭਾਈ ਪਾਰੋ ਤੈਨੂੰ ਗੁਰਤਾ ਗੱਦੀ ਦੇ ਦਈਏ। ਭਾਈ ਪਾਰੋ ਜਦੋਂ ਹੀ ਚਰਨਾਂ ਤੇ ਲੰਮੇ ਪੈ ਕੇ, ਨਾ ਮਹਾਰਾਜ, ਸਿੱਖ ਸਿੱਖ ਹੀ ਹੁੰਦਾ ਤੇ ਗੁਰੂ ਗੁਰੂ ਹੀ ਹੁੰਦੇ ਨੇ। ਇਹ ਗੁਰੂ ਘਰ ਦੇ ਵਿਚ ਹੀ ਮਰਿਆਦਾ ਤੋਰੀ ਸੱਚੇ ਪਾਤਸ਼ਾਹ ਨੇ ਕਿ ਸਿੱਖ ਭਾਵੇਂ ਬ੍ਰਹਮ ਗਿਆਨੀ ਬਣ ਜਾਏ ਪਰ ਰਹਿੰਦਾ ਉਹ ਸਿੱਖ ਹੀ ਹੈ। ਤਾਂ ਉਹ ਦੂਜੇ ਪਾਸੇ ਇਹ ਨਹੀਂ ਕਿ ਮੈਨੂੰ, ਮੈਂ ਜੀ ਹੁਣ ਵੱਡਾ ਹੋ ਗਿਆ, ਆਪਣੇ ਪਿਓ ਨੂੰ ਕੋਈ ਮੁੰਡਾ ਕਹੇ ਮੈਂ ਹੁਣ ਬਹੁਤ ਵੱਡਾ ਹੋ ਗਿਆ ਜੀ, ਹੁਣ ਉਹ ਕਹਿੰਦਾ ਹੁਣ ਤੈਨੂੰ ਛੋਟੇ ਡੈਡੀ ਕਿਹਾ ਕਰੀਏ, ਫਿਰ ਵੀ ਛੋਟੇ ਪਿਤਾ ਜੀ ਸਾਡੇ। ਇਸ ਕਰਕੇ ਇੱਥੇ ਨਹੀਂ ਇਹ ਰਿਵਾਜ ਚੱਲਣਾ, ਭਾਵੇਂ ਕੁਛ ਵੀ ਹੋ ਜਾਏ, ਕੋਈ ਵੀ ਅਵਸਥਾ ਬਣ ਜਾਏ, ਸਿੱਖ ਨੇ ਤਾਂ ਸਿੱਖ ਹੀ ਰਹਿਣਾ ਹੈ।
ਦਸਵੀਂ ਤੱਕ ਨਾ ਹੋਈਏ ਸ਼ਾਂਤ ਯੋਗ ਮੈਂ ਹੋਗ।
ਉਹ ਦਸਵੀਂ ਅਰਦਾਸ ਇਹ ਕਰਨੀ ਹੈ ਜਦੋਂ ਬ੍ਰਹਮ ਗਿਆਨ ਵਿੱਚ ਜਾ ਕੇ ਦੁਨੀਆਂ ਨੂੰ ਨਾਮਦਾਨ ਵੰਡਣਾ ਸ਼ੁਰੂ ਕਰਦਾ, ਗੁਰਾਂ ਦੀ ਕਿਰਪਾ ਨਾਲ ਜੋੜਨ ਲੱਗ ਜਾਂਦਾ ਹੈ, ਤਾਂ ਦੁਨੀਆਂ ਵੱਲੋਂ ਫਿਰ ਈਰਖਾ ਦੀ ਅੱਗ ਦੇ ਤੀਰ ਆਉਂਦੇ ਨੇ, ਬੜੇ ਬੜਾ ਚਾਰੇ ਪਾਸਿਓਂ ਮਾਰ ਪੈਂਦੀ ਹੈ, ਈਰਖਾ ਤ੍ਰਿਸ਼ਨਾ ਲਾਲਚ ਲੋਕੀ ਕਹਿੰਦੇ ਨੇ, ਫਿਰ ਨਿੰਦਿਆ ਵਾਲੇ ਉੱਠ ਖੜਦੇ ਨੇ, ਲੈ ਵੱਡਾ ਆ ਗਿਆ, ਇਹਦੇ ਕੋਲ ਇੰਨੀ ਦੁਨੀਆਂ ਕਿਉਂ ਆਉਂਦੀ ਹੈ, ਇਹਦੇ ਕੋਲ ਐਂ ਕਿਉਂ ਹੁੰਦਾ। ਉਹਦੇ ਲਈ ਵੀ ਕਹਿੰਦੇ ਮਹਾਰਾਜ ਕਹਿੰਦੇ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਸਾਨੂੰ ਅੱਗ ਦੇ ਤੀਰਾਂ ਤੋਂ ਬਚਾਇਓ, ਦੁਨੀਆਂ ਦੀ ਈਰਖਾ ਤੋਂ ਬਚਾਇਓ, ਦੁਨੀਆਂ ਦੀ ਤ੍ਰਿਸ਼ਨਾ ਤੋਂ ਬਚਾਇਓ, ਨਜ਼ਰ ਨਾ ਲੱਗ ਜੇ ਸੱਚੇ ਪਾਤਸ਼ਾਹ, ਮੇਰ ਰੱਖਿਓ।
ਸਿੱਖਾ ਧਰਮ ਨਾ ਕੀਜੀਏ ਬੁੱਧ ਰਾਖੀਏ ਠੋਰ।
ਫਿਰ ਹੇ ਸਿੱਖ, ਕਦੇ ਭਰਮ ਨਾ ਕਰੀ, ਪਰ ਜੇ ਕਦੇ ਮਤ ਭਰਮ ਵਿੱਚ ਜਾਵੇ ਤਾਂ ਅਰਦਾਸ ਕਰੀਏ ਕਿ ਹੇ ਗੁਰੂ ਮੇਰੀ ਬੁੱਧੀ ਨੂੰ ਆਪਣੀ ਟੇਕ ਤੇ ਕਿਰਪਾ ਕਰਕੇ ਰੱਖਿਓ, ਆਪਣੇ ਆਸਰੇ ਰੱਖਿਓ, ਮੇਰੀ ਬੁੱਧੀ ਕਿਤੇ ਭਰਮ ਵਿੱਚ ਭਟਕ ਨਾ ਜਾਵੇ ਜੀ।
ਰਾਖਾ ਸਤਿਗੁਰ ਸਿੱਖ ਕਾ ਜਿਉ ਅਚਾਰ ਹਿਤ ਔਰ।
ਉਹ ਕਹਿੰਦੇ ਜਿਵੇਂ ਅਚਾਰ ਦੇ ਵਾਸਤੇ ਰਾਖੀ ਹੁੰਦੀ ਰਾਈ, ਕਹਿੰਦੇ ਗੁਰੂ ਦਾ ਇਸੇ ਪ੍ਰਕਾਰ ਕਰਨਾ ਕਿ ਉਹ ਸਿੱਖ ਦਾ ਰਾਖਾ ਹੈ। ਕਿਉਂ ਗੁਰਾਂ ਦੇ ਚਰਨਾਂ ਚ ਬੇਨਤੀ ਕਰੀਏ, ਹੇ ਸਤਿਗੁਰੂ ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਸਤਿਗੁਰਾਂ ਦੀ ਲੋੜ ਸਿਰੇ ਤੱਕ ਹੀ ਪੈਂਦੀ ਹੈ, ਭਾਵੇਂ ਬ੍ਰਹਮ ਗਿਆਨ ਵਿੱਚ ਵੀ ਪਹੁੰਚ ਜਾਈਏ, ਭਾਵੇਂ ਆਪਾਂ ਸੱਚਖੰਡ ਚ ਚਲੇ ਜਾਈਏ, ਸਤਿਗੁਰੂ ਸਤਿਗੁਰੂ ਹੀ ਰਹਿਣੇ ਨੇ ਤੇ ਸਿੱਖ ਨੇ ਸਿੱਖ ਹੀ ਰਹਿਣਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ।
101 ਅਰਦਾਸ ਕਰ ਸੌ ਬਰਸਾਂ ਤੋਂ ਦੋਕ, ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਲੋਕ।
ਕਹਿੰਦੇ ਇਸ ਤਰੀਕੇ ਦੇ ਨਾਲ 101 ਅਰਦਾਸ ਜਿਹੜੀ ਕਹੀ ਹੈ ਨਾ, ਇਹਦੇ ਨਾਲ ਜੇ ਕੋਈ ਅਰਦਾਸਾਂ ਇੰਨੀਆਂ ਕਰੇ, ਕਹਿੰਦੇ 100 ਜਨਮਾਂ ਦਾ ਪਾਪ ਮਿਟ ਜਾਂਦਾ ਉਹਦਾ ਤੇ ਮੋਖ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਗੁਰੂ ਨੇ ਸਮਝਾ ਕੇ ਆਪਾਂ ਨੂੰ ਅਰਦਾਸ ਬੇਨਤੀ ਕਰਨ ਵਾਸਤੇ ਕਿਹਾ। ਤਾਂ ਸਤਿਗੁਰੂ ਮਹਾਰਾਜ ਦੇ ਬਚਨ ਨੂੰ ਆਪਾਂ ਸਮਝਣਾ, ਜਿਉਂ ਜਿਉਂ ਅਵਸਥਾ ਬਣਦੀ ਹੈ ਤਿਉਂ ਤਿਉਂ ਅਰਦਾਸਾਂ ਢੰਗ ਸਿਰ ਕਰਦੇ ਜਾਣਾ, ਬੇਨਤੀਆਂ ਕਰਦੇ ਜਾਣਾ। ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏ। ਵਾਹਿਗੁਰੂ ਵਾਹਿਗੁਰੂ।
ਸਤਿਗੁਰ ਹਿਤ ਦਸਵੰਦ ਦੇ ਸਿੱਖੀ ਜੁਗਤ ਰਹਾਏ, ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਬਿਤਾਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅਰਦਾਸ ਕਰਨ ਦੇ ਢੰਗ ਤਰੀਕੇ, ਕਦੋਂ ਕਦੋਂ ਅਰਦਾਸ ਕਰਨੀ ਹੈ ਗੁਰਾਂ ਦੇ ਅੱਗੇ। 101 ਅਰਦਾਸ ਗੁਰਾਂ ਨੇ ਇੱਥੇ ਕਥਨ ਕੀਤੀ ਹੈ। ਹਰਗੋਪਾਲ ਵਿਸ਼ਵੰਬਰ ਦਾਸ, ਹਰਗੋਪਾਲ ਪੁੱਤਰ ਹੈ, ਵਿਸ਼ਵੰਬਰ ਦਾਸ ਪਿਤਾ ਹੈ, ਉਜੈਨ ਤੋਂ ਚੱਲ ਕੇ ਆਏ ਨੇ। ਸੋ ਮਹਾਰਾਜ ਹੁਣ ਅੱਗੇ ਉਪਦੇਸ਼ ਜੋ ਕਰ ਰਹੇ ਨੇ, ਇਹਨਾਂ ਤੋਂ ਇਲਾਵਾ ਅਰਦਾਸਾਂ ਤੋਂ ਬਿਨਾਂ ਹੋਰ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਪਣੀ ਜ਼ਿੰਦਗੀ 'ਚ ਸਿੱਖ ਹੋਣ ਦੇ ਨਾਤੇ ਕਰਨੀਆਂ ਅਤੇ ਨਾ ਕਰਨੀਆਂ। ਸੋ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਰਿਆਂ ਸਿੰਘਾਂ ਨੂੰ, ਹਰਗੋਪਾਲ ਨੂੰ, ਵਿਸ਼ਵੰਬਰ ਦਾਸ ਨੂੰ, ਸਭ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਕਈ ਚੀਜ਼ਾਂ ਪੁਰਾਣੇ ਸਮੇਂ ਵਿੱਚ ਸਨ, ਕਈਆਂ ਦੀ ਅੱਜ ਲੋੜ ਨਹੀਂ, ਭਾਵੇਂ ਸਮੇਂ ਸਮੇਂ ਦੀ ਗੱਲ ਹੈ। ਸੋ ਪਰ ਫਿਰ ਵੀ ਸਾਰੀਆਂ ਸਰਵਣ ਕਰਕੇ ਨਾਲ ਨਾਲ ਇਹ ਵੀ ਦੇਖ ਲਵਾਂਗੇ ਕਿ ਕਿਹੜੀ ਚੀਜ਼ ਦੀ ਅੱਜ ਜ਼ਿਆਦਾ ਲੋੜ ਹੈ ਜਾਂ ਨਹੀਂ ਲੋੜ ਹੈ। ਇਸ ਤਰੀਕੇ ਨਾਲ ਆਓ ਗੁਰਾਂ ਦਾ ਇਤਿਹਾਸ ਸਰਵਣ ਕਰੀਏ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਗੋਹੀਰਾ ਸਤਗੁਰ ਹਿਤ ਦਸਵੰਦ ਦੇ ਸਿੱਖੀ ਜੁਗਤ ਰਹਾਏ।
ਹੁਣ ਮਹਾਰਾਜ ਕਹਿੰਦੇ ਨੇ ਅੱਗੇ ਅਰਦਾਸਾਂ ਤੋਂ ਬਾਅਦ, ਹੇ ਹਰਗੋਪਾਲ ਵਿਸ਼ਵੰਬਰ ਦਾਸ, ਹੇ ਗੁਰਸਿੱਖੋ ਸਿੰਘੋ ਭਾਈ ਸੰਗਤੋ, ਇੱਕ ਤੇ ਜਿਹੜਾ ਦਸਵੰਧ ਕੱਢਣਾ ਹੈ ਗੁਰੂ ਦਾ, ਇਹਦੇ ਨਾਲ ਤੁਹਾਨੂੰ ਹੀ ਲਾਭ ਹੈ, ਕਿਉਂਕਿ ਦਸਵੰਧ ਕੱਢਣ ਦੇ ਨਾਲ ਸਤਿਗੁਰੂ ਦੀ ਪ੍ਰਸੰਨਤਾ, ਸੰਗਤਾਂ ਦੀ ਸੇਵਾ, ਜਿਵੇਂ ਚੱਲਦੇ ਖੂਹ ਦੇ ਵਿੱਚ ਪਾਣੀ ਮਿੱਠਾ ਰਹਿੰਦਾ ਹੈ, ਘਾਹ ਫੂਸ ਨਹੀਂ ਪੈਂਦਾ, ਮੁਸ਼ਕ ਨਹੀਂ ਮਾਰਦਾ, ਕੀੜੇ ਕਿਰਮ ਨਹੀਂ ਪੈਂਦੇ, ਇਸੇ ਤਰ੍ਹਾਂ ਹੀ ਜਿਹੜਾ ਦਸਵੰਧ ਕੱਢਣਾ ਹੈ, ਇਹ ਆਪਣੇ ਘਰ ਦੇ ਵਿੱਚੋਂ ਸਾਰਾ ਕੁਝ ਹੀ ਬਾਹਰ ਕੱਢ ਦਿੱਤਾ ਸਮਝੋ, ਉਹਦੇ ਨਾਲ ਬਿਮਾਰੀਆਂ, ਠਮਾਰੀਆਂ, ਹੋਰ ਬਹੁਤ ਸਾਰੇ ਕਰਮ ਸ਼ੁੱਧ ਹੋ ਜਾਂਦੇ ਨੇ। ਕਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣ ਐਸੇ। ਦੂਸਰਾ ਵਚਨ ਹੈ ਕਿ ਗੁਰਮਤ ਦੇ ਅਨੁਸਾਰ, ਜਿਵੇਂ ਇਹ ਹੁਣ ਗੁਰੂ ਦੀ ਮਤ ਮਿਲ ਰਹੀ ਹੈ, ਇਹਦੇ ਮੁਤਾਬਕ ਆਪਣਾ ਉਸ ਦੀਆਂ ਯੁਗਤੀਆਂ ਜਾਣੇ ਕਿ ਗੁਰਮਤ ਕੀ ਕਹਿੰਦੀ ਹੈ, ਕਿਵੇਂ ਰਹਿਣਾ ਚਾਹੀਦਾ ਹੈ, ਉਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੇ।
ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਬਿਤਾਏ।
ਸਾਰੀ ਜ਼ਿੰਦਗੀ ਵਰਤੇ ਨਾਮ ਜਪਣ ਵਿੱਚ, ਦਾਨ ਕਰਨ ਵਿੱਚ, ਇਸ਼ਨਾਨ ਕਰਨ ਵਿੱਚ, ਇਹ ਜਿਹੜੇ ਕਰਮ ਆਪਾਂ ਨੂੰ ਬਖਸ਼ੇ ਨੇ ਗੁਰਮੁਖ, ਨਾਮ ਦਾਨ, ਇਸ਼ਨਾਨ, ਇਹ ਕਰਮ ਦੇ ਵਿੱਚ ਜ਼ਿੰਦਗੀ ਬਤੀਤ ਕਰੇ।
ਪਰ ਨਾਰੀ ਧਨ ਛੋੜ ਕੇ ਨਿਸ਼ਚਾ ਗੁਰ ਪਦ ਸ਼ਰਨ।
ਸੋ ਇਹ ਕਿਉਂਕਿ ਸ਼ੁਰੂ ਤੋਂ ਲੈ ਕੇ ਜਗਤ ਦੇ ਉੱਤੇ ਜਿਹੜੀਆਂ ਚੀਜ਼ਾਂ ਭਗਤੀ ਚ ਵਿਘਨ ਪਾਉਂਦੀਆਂ ਨੇ ਅਥਵਾ ਆਪਣੇ ਧਰਮ ਨੂੰ ਥੱਲੇ ਡੇਗਦੀਆਂ ਨੇ, ਕਿਸੇ ਵੀ ਧਰਮੀ ਨੂੰ ਥੱਲੇ ਡੇਗਣ ਲਈ ਜਾਂ ਤਾਂ ਧਨ ਹੁੰਦਾ, ਪਰਾਇਆ ਧਨ, ਜਾਂ ਪਰ ਇਸਤਰੀ, ਜਾਂ ਪਰਾਈ ਨਿੰਦਾ, ਇਹਨਾਂ ਚੀਜ਼ਾਂ ਸਾਰੀਆਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਫਰਕ ਹੈ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਸੋ ਤਾਂ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਕਿ ਪਰ ਇਸਤਰੀ ਦਾ ਪ੍ਰੇਮ ਆਦਿਕ, ਜਾਂ ਪਰਾਏ ਘਰਾਂ ਵੱਲ ਤੱਕਣਾ, ਜਾਂ ਪਰਾਏ ਧਨ ਵਿੱਚ ਪ੍ਰੀਤੀ ਲਾਉਣੀ, ਇਹ ਜੇ ਸਿੱਖ ਹੈ ਤਾਂ ਨਾ ਕਰੇਗਾ। ਸਿੱਖ ਦਾ ਪ੍ਰੇਮ ਸਿਰਫ ਗੁਰੂ ਦੇ ਚਰਨਾਂ ਵਿੱਚ ਹੁੰਦਾ ਹੈ।
ਬਾਣੀ ਸਤਿਗੁਰ ਕੀ ਪੜੈ ਕਾਟੈ ਜਨਮਾ ਮਰਨ।
ਸਿੱਖ ਦਾ ਕਰਮ ਕੀ ਹੈ? ਹੋਰ ਸਾਰੀਆਂ ਪ੍ਰੀਤੀਆਂ ਛੱਡ ਦੇਵੇ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗਿਆ ਨਾ ਕੋਏ। ਸਿੱਖ ਬਾਣੀ ਪੜ੍ਹੇ, ਬਾਣੀ ਨਾਲ ਪ੍ਰੇਮ ਕਰੇ, ਬਾਣੀ ਕੰਠ ਕਰੇ, ਬਾਣੀ ਉਹ ਦੂਜਿਆਂ ਨੂੰ ਵੀ ਸੁਣਾਵੇ। ਮਹਾਰਾਜ ਨੇ ਜਿਵੇਂ ਵਚਨ ਕੀਤਾ ਹੈ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਇਹ ਗੁਰਬਾਣੀ ਇਸ ਕਰਕੇ ਬਖਸ਼ਿਸ਼ ਕੀਤੀ ਹੈ ਕਿ ਗੁਰਬਾਣੀ ਨੂੰ ਆਪ ਪੜ੍ਹੇ, ਹੋਰਨਾਂ ਨੂੰ ਪੜ੍ਹਾਵੇ, ਆਪ ਸੰਥਿਆ ਕਰੇ, ਦੂਜਿਆਂ ਨੂੰ ਕਰਾਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਿੱਖ ਦਾ ਬਾਰ ਬਾਰ ਜੰਮਣਾ ਮਰਨਾ ਕੱਟਿਆ ਜਾਂਦਾ ਹੈ।
ਜੋ ਪਏ ਪਦ ਨਾਮ ਸਿੱਖ ਨੇ ਕਰੈ।
ਸਿੱਖ ਜਿਹੜਾ ਹੈ ਜਿਹਦੇ ਨਾਮ ਨੂੰ ਸਿੰਘ ਲੱਗਦਾ ਜਾਂ ਸਿੱਖ ਲੱਗਦਾ, ਸੋ ਉਹ ਭਜਨ ਨਾ ਕਰੇ। ਵਾਲਾਂ ਦਾ ਮਨਾਉਣਾ, ਕੇਸਾਂ ਦਾ ਕਟਾਉਣਾ ਇਤਿਹਾਦਕ ਜਿਹੜਾ ਇਹ ਕਰਮ ਹੈ, ਜਦੋਂ ਨਾਮ ਨਾਲ ਸਿੰਘ ਜੁੜ ਗਿਆ ਹੈ। ਸਤਿਗੁਰਾਂ ਨੇ ਤਾਂ ਬਹੁਤ ਕਿਹਾ ਹੈ, ਪਰ ਮਲੀਨ ਬੁੱਧੀਆਂ ਜਿਹੜੀਆਂ ਨੇ, ਜਿਹੜੇ ਗੁਰੂ ਘਰ ਤੋਂ ਦੂਰ ਨੇ, ਉਹਨਾਂ ਨੂੰ ਸੋਝ ਹੀ ਨਹੀਂ ਪੈਂਦੀ ਹੈ।
ਮੂਵੇ ਬੰਦ ਨੇ ਰੋਦਨ ਧਰੈ।
ਜੇ ਕੋਈ ਰਿਸ਼ਤੇਦਾਰ ਚੜ੍ਹਾਈ ਕਰ ਜਾਂਦਾ ਹੈ, ਫਿਰ ਕਹਿੰਦੇ ਐਵੇਂ ਨਾ ਰੋਈ ਜਾਵੇ ਬਾਰ ਬਾਰ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਅੱਜ ਦਾ ਸ੍ਰੀ ਮੁੱਖ ਵਾਕ ਇਸੇ ਤਾਂ ਹੀ ਬਖਸ਼ਿਸ਼ ਕੀਤਾ ਗੁਰਾਂ ਨੇ। ਕਹਿੰਦੇ ਪੁੱਤ ਭਾਈ ਭਤੀਜੇ ਰੋਵੈ, ਸਾਰੇ ਰੋਂਦੇ ਨੇ। ਇਸੇ ਪ੍ਰਕਾਰ ਮਿੱਤਰ ਰੋਂਦੇ ਨੇ, ਦੋਸਤ ਰੋਂਦੇ ਨੇ, ਭੈ ਰੋਵੈ, ਗੁਣਸਾਰ ਸੰਭਾਲੇ, ਕੋਈ ਮਰੇ ਨਾ ਮੋਇਆ ਨਾਲੇ, ਕੋਈ ਨਹੀਂ ਮਰਦਾ ਕਿਸੇ ਦੇ ਨਾਲ। ਕਹਿੰਦੇ ਨੇ ਰੋਣਾ ਨਹੀਂ ਆਪਣੇ ਸੰਬੰਧੀ ਵਾਸਤੇ, ਹਾਂ ਰੋਣਾ ਉਹ ਚੰਗਾ ਹੈ। ਨਾਨਕ ਜੁਗ ਜੁਗ ਜਾਣ ਸਜਾਣਾ, ਜੇ ਉਹ ਬੰਦਾ ਸਾਰਿਆਂ ਨਾਲੋਂ ਜੁਗਾਂ ਜੁਗਾਂ ਵਿੱਚ ਸਿਆਣਾ ਗਿਣਿਆ ਜਾਂਦਾ ਹੈ, ਜਿਹੜਾ ਪਰਮਾਤਮਾ ਦੇ ਵਿਛੋੜੇ ਨੂੰ ਜਾਣ ਕੇ ਵਿਰਾਗ ਦੇ ਵਿੱਚ ਰੋਵੇ, ਉਹ ਰੋਣਾ ਪ੍ਰਵਾਨ ਹੈ। ਬਾਕੀ ਦੇ ਜਿਹੜੇ ਰਿਸ਼ਤੇਦਾਰਾਂ ਲਈ ਰੋਣਾ, ਪਦਾਰਥਾਂ ਲਈ ਰੋਣਾ, ਇਹ ਬੇਕਾਰ ਹੈ।
ਬੁਰੇ ਕਰਮ ਤੇ ਆਪ ਬਚਾਏ, ਸਭ ਕੁਟੰਬ ਸ਼ੁਭ ਮਾਰਗ ਪਾਏ।
ਇੱਕ ਤਾਂ ਆਪ ਬੁਰੇ ਕੰਮਾਂ ਤੋਂ ਬਚੋ, ਇੱਕ ਫਿਰ ਜੇ ਆਪਾਂ ਬੁਰੇ ਕੰਮਾਂ ਤੋਂ ਬਚੇ ਹੋਏ ਹਾਂ ਤਾਂ ਫਿਰ ਪਰਿਵਾਰ ਨੂੰ ਵੀ ਬਚਾਉਣਾ, ਪਰਿਵਾਰ ਨੂੰ ਚੰਗੇ ਰਾਹ ਪਾਉਣਾ। ਸੋ ਜਿਵੇਂ ਜਿਹਾ ਜਿਹਾ ਮਾਂ ਬਾਪ ਨੂੰ ਬੱਚੇ ਦੇਖਦੇ ਨੇ, ਉਹ ਉਹੋ ਜਿਹਾ ਕਰਮ ਕਰਦੇ ਨੇ। ਸੋ ਇਸ ਕਰਕੇ ਆਪ ਹੱਥ 'ਚ ਕੜਾ ਨਹੀਂ ਪਾਇਆ ਅਤੇ ਨਿਆਣੇ ਨੂੰ ਨਹੀਂ ਪਾਉਣਾ। ਨਿਆਣਾ ਕਹਿੰਦਾ, ਥੱਲੇ ਮੈਂ ਆ ਰਿਹਾ ਸੀ ਜਦੋਂ, ਕਿਤੇ ਸੰਗਤ ਆਈ ਹੋਣੀ ਬਾਹਰੋਂ ਮਾਲਵੇ ਦੇ ਇਲਾਕੇ 'ਚੋਂ, ਕਹਿੰਦਾ ਬਾਪੂ ਮੈਨੂੰ ਕੜਾ ਲੈ ਦੇ। ਉਹ ਕਹਿੰਦਾ ਉਹ ਜਵਾਕ ਨਹੀਂ ਕੜਾ ਪਾਉਂਦੇ, ਕੜਾ ਐਵੇਂ ਫਸ ਜਾਂਦਾ ਹੁੰਦਾ ਕਿਤੇ, ਨਾ ਤਾਂ ਬਾਪੂ ਨੇ ਪਾਇਆ ਨਾ ਉਹਨੇ ਪੁੱਤ ਨੂੰ ਪਵਾਇਆ। ਸੋ ਇਸ ਕਰਕੇ ਜੇ ਕਿਉਂ ਬਾਪੂ ਮੈਨੂੰ ਗਾਤਰਾ ਪਵਾ ਦੇ, ਉਹ ਕਹਿੰਦਾ ਗਾਤਰਾ ਅੜਕ ਜਾਂਦਾ, ਐਵੇਂ ਬੱਸ ਚੜ੍ਹਨ ਲੱਗਿਆ ਡਿੱਗ ਪਏਗਾ, ਐਂ ਨਿਆਣੇ ਨੂੰ ਡਰਾਈ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪ ਰਹਿਤ ਰੱਖਣੀ ਨਹੀਂ, ਨਿਆਣਿਆਂ ਨੂੰ ਰੱਖਣ ਦੇਣੀ, ਪਰਿਵਾਰ ਨੂੰ ਨਾ ਗੁਰਦੁਆਰੇ ਜਾਣ ਦੇਣਾ ਨਾ ਆਪ ਜਾਣਾ। ਸੋ ਮਹਾਰਾਜ ਕਹਿੰਦੇ ਭਾਈ ਤੁਸੀਂ ਤਾਂ ਆਏ ਹੋ ਗੁਰੂ ਦੇ ਦਰ ਤੇ, ਭਾਈ ਆਪਣੇ ਪਰਿਵਾਰ ਨੂੰ ਵੀ ਚੰਗੇ ਰਾਹ ਲਾਇਆ ਕਰੋ।
ਫਲ ਨਾ ਵੇਚੀਏ ਅੰਨ ਵਪਾਰ, ਤਿਲਕਾ ਛਟਿਆਰ ਚਾਮ ਨਿਵਾਰ।
ਇਹ ਹੁਣ ਪਿਛਲੀਆਂ ਕੁਛ ਗੱਲਾਂ ਆ ਗਈਆਂ ਨੇ। ਪਹਿਲਾਂ ਫਲ ਵੇਚਣਾ ਮਾੜਾ ਮੰਨਦੇ ਹੁੰਦੇ ਸੀ, ਕਿਉਂ? ਸੜਕਾਂ ਦੇ ਕਿਨਾਰੇ ਤੇ ਬਾਗ ਲਾ ਦੇਣੇ, ਸਾਂਝੇ ਤੌਰ ਤੇ ਰਾਹੀ ਪਾਂਧੀ ਤੁਰੇ ਜਾਂਦੇ ਸੀ। ਲਓ ਭਾਈ ਜੇ ਭੁੱਖ ਲੱਗੀ ਜਿੰਨਾ ਰੱਜ ਕੇ ਖਾ ਸਕਦੇ ਹੋ ਖਾ ਲਓ। ਉਦੋਂ ਪੱਲੇ ਨਹੀਂ ਸੀ ਬੰਨਦੇ ਹੁੰਦੇ, ਕੋਈ ਪੈਸਾ ਨਹੀਂ ਸੀ ਲੈਂਦੇ ਹੁੰਦੇ। ਇਹ ਤਾਂ ਆਪਾਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਨੇ ਕਾਫੀ ਬਾਗ ਲਗਵਾਏ ਨੇ। ਨੌਵੇਂ ਪਾਤਸ਼ਾਹ ਨੇ ਹਰਿਆਣੇ ਦੇ ਇਲਾਕੇ ਚੋਂ ਕਿਹਾ ਸੀ ਨਾ ਧਮਧਾਨ ਸਾਹਿਬ ਜੱਟ ਨੂੰ, ਚਾਹ ਲੈ ਪੈਸੇ, ਇੱਕ ਤਾਂ ਵੱਡਾ ਸਾਰਾ ਬਾਗ ਲਗਵਾ ਦੇ, ਇੱਕ ਬੌਲੀ ਸਾਹਿਬ ਬਣਾਈ ਇੱਥੇ ਅੱਛੇ ਪਾਣੀ ਪੀਣ ਨੂੰ। ਉਹ ਪੈਸੇ ਖਾਈ ਗਿਆ ਸੀ। ਇਹ ਸਤਿਗੁਰਾਂ ਦਾ ਪਰਉਪਕਾਰ ਹੈ। ਮਹਾਰਾਜ ਕਹਿੰਦੇ ਭਾਈ ਫਲਾਂ ਨੂੰ ਵੇਚਣਾ ਆਦਿ ਉਦੋਂ ਮਾੜਾ ਮੰਨਦੇ ਸੀ, ਕਿਉਂ ਗਿਣਤੀ ਫਲਾਂ ਦੀ ਥੋੜੀ ਹੁੰਦੀ ਸੀ। ਤੋ ਹੁਣ ਤਾਂ ਬਹੁਤ ਜ਼ਿਆਦਾ ਦਰਖਤ ਲੱਗ ਗਏ ਫਲਾਂ ਵਾਲੇ, ਫਿਰ ਅੰਨ ਦਾ ਵਪਾਰ ਨਹੀਂ ਸੀ ਕਰਦੇ ਹੁੰਦੇ, ਉਹਨੂੰ ਵੀ ਮਾੜਾ ਮੰਨਦੇ ਸੀਗੇ। ਇਸ ਤਰ੍ਹਾਂ ਫਿਰ ਘਾਹ ਵੱਢ ਕੇ ਵੇਚਣਾ ਮਾੜਾ ਮੰਨਦੇ ਸੀ, ਆਪਣੇ ਡੰਗਰਾਂ ਲਈ ਜਿੰਨਾ ਮਰਜ਼ੀ ਕੋਈ ਲੈ ਜਾਏ ਜੰਗਲਾਂ ਚੋਂ, ਲੱਕੜ ਵੇਚਣੀ ਮਾੜੀ ਮੰਨਦੇ ਸੀ, ਕਹਿੰਦੇ ਇਹਦੇ ਲੱਕੜ ਵੇਚਣੀ ਮਾੜੀ ਹੈ। ਅਤੇ ਫਿਰ ਚੰਮ ਦਾ ਵਪਾਰ ਨਹੀਂ ਸੀ ਕਰਨ ਦਿੰਦੇ ਹੁੰਦੇ ਪਹਿਲਾਂ ਰਾਜੇ ਮਹਾਰਾਜੇ, ਜ਼ਿਆਦਾ ਤੌਰ 'ਤੇ ਕਹਿੰਦੇ ਸੀ ਇਹ ਚੰਮ ਜਾਨਵਰ ਮਾਰ ਕੇ ਬਣਦਾ, ਇਹਦੇ ਨਾਲ ਜੀਵ ਹੱਤਿਆ ਬਹੁਤ ਹੁੰਦੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦੀ ਉਹਨਾਂ ਸਮਿਆਂ ਦੇ ਵਿੱਚ ਸਤਿਗੁਰੂ ਨੇ ਵੀ ਮਨਾਹੀ ਕੀਤੀ, ਭਾਈ ਇਹ ਜਿਹੜੇ ਕਰਮ ਨੇ ਨਾ ਇਹ ਨਹੀਂ ਕਰਨੇ। ਕਈ ਚੀਜ਼ਾਂ ਨੂੰ ਮਾੜਾ ਮੰਨਦੇ ਸੀ, ਤੁਸੀਂ ਵੀ ਸੋਝੀ ਵਾਲੇ ਹੋ, ਲਗਭਗ ਮੈਂ ਆਪਣੀ ਛੋਟੀ ਜ਼ਿੰਦਗੀ ਪਿੰਡਾਂ ਵਿੱਚ ਬਤੀਤ ਕੀਤੀ ਆ, ਪਹਿਲੀਆਂ 2-3 ਕਲਾਸਾਂ ਮੈਂ ਪਿੰਡਾਂ 'ਚ ਪੜ੍ਹੀਆਂ। ਆਮ ਤੌਰ 'ਤੇ ਜ਼ਿਮੀਂਦਾਰ ਦੇ ਖੇਤਾਂ ਜਿੰਨੇ ਮਰਜ਼ੀ ਗੰਨੇ ਚੂਪ ਲਓ, ਸਾਹਮਣੇ ਖੜ੍ਹਾ ਹੁੰਦਾ ਕੁਛ ਨਹੀਂ ਸੀ ਕਹਿਣਾ ਹੁੰਦਾ, ਪੱਟ ਕੇ ਘਰ ਨਹੀਂ ਸੀ ਲਿਜਾਣ ਦਿੰਦਾ, ਖਰਬੂਜੇ ਜਿੰਨੇ ਮਰਜ਼ੀ ਖਾ ਲਓ ਕੁਛ ਨਹੀਂ ਸੀ ਕਹਿੰਦੇ ਹੁੰਦੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਵਿੱਚ ਹੀ ਮਿਲਦੀਆਂ ਹੁੰਦੀਆਂ ਸੀ, ਉਹ ਇਹ ਪੁਰਾਣੇ ਜ਼ਮਾਨੇ ਦੀਆਂ ਕੁਛ ਚੀਜ਼ਾਂ ਨੇ, ਕੁਛ ਅੱਜ ਦੇ ਜ਼ਮਾਨੇ ਦੀਆਂ ਚੀਜ਼ਾਂ ਨੇ। ਇਸ ਕਰਕੇ ਜਿਵੇਂ ਉਦੋਂ ਮਹਾਰਾਜ ਨੇ ਕੁਝ ਬਚਨ ਕੀਤੇ ਉਹ ਲਿਖੇ ਲਿਖਾਏ ਹੂ ਬਹੂ ਤੁਰੇ ਆ ਰਹੇ ਨੇ। ਸੋ ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਦਾ, ਹੁਣ ਆਪਾਂ ਇਹਨਾਂ ਨੂੰ ਕਿਵੇਂ ਵਰਤੀਏ ਗੱਲਾਂ ਨੂੰ। ਮਹਾਰਾਜ ਕਹਿੰਦੇ ਹੁਣ ਜਿਹੜਾ ਨਾ ਫਲ ਸੰਗਤ ਨੂੰ ਛਕਾਇਆ ਕਰੋ, ਸੰਗਤ ਨੂੰ ਨਹੀਂ ਵੇਚਣੇ ਹੈ, ਅੰਨ ਲੰਗਰ ਚ ਪਾਇਆ ਕਰੋ, ਤੇ ਇਸੇ ਪ੍ਰਕਾਰ ਘਾਹ ਆਦਿਕ ਘੋੜਿਆਂ ਨੂੰ ਪਾਉਣਾ, ਲੱਕੜਾਂ ਲੰਗਰ ਚ ਲਿਆਉਣੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਵੀ ਕਰ ਸਕਦੇ ਆ।
ਪਰ ਜਿਨ੍ਹਾਂ ਦੇ ਨੀਚ ਚੰਡਾਲ ਵੇਸਵਾ ਨਾਰੀ ਰਿਨ ਨੈ ਥਾਲ,
ਹੁਣ ਨੀਚ ਜਿਹੜੇ ਚੰਡਾਲ ਲੋਕ ਨੇ ਉਹਨਾਂ ਨੂੰ ਕਹਿੰਦੇ ਐਵੇਂ ਕਰਜ਼ਾ ਦੇਈ ਜਾਓ, ਉਹ ਵੀ ਯੋਗ ਨਹੀਂ ਹੈ, ਕਿਉਂਕਿ ਇਹਦੇ 'ਚ ਬਹੁਤ ਸਾਰੇ ਕਾਰਨ ਬਣਦੇ ਨੇ। ਉਸ ਸਮੇਂ ਨੂੰ ਦੇਖੀਏ ਤੇ ਅੱਜ ਦੇ ਜ਼ਮਾਨੇ ਨੂੰ ਦੇਖੀਏ, ਕਾਫੀ ਤਬਦੀਲੀਆਂ ਨੇ ਹੁਣ ਦੇ ਸਮੇਂ ਵਿੱਚ, ਪਰ ਫਿਰ ਵੀ ਮਹਾਰਾਜ ਨੇ ਖਾਲਸੇ ਨੂੰ ਇੰਨਾ ਵਚਨ ਕੀਤਾ ਨੀਚਾਂ ਨੂੰ ਚੰਡਾਲਾਂ ਨੂੰ ਦੇਣਾ, ਉਹਦੇ 'ਚ ਬਹੁਤ ਸਾਰੇ ਕਾਰਨ ਨੇ। ਬਸ ਇੰਨੇ 'ਚ ਹੀ ਸਮਝ ਲਓ ਕਿ ਇੱਕ ਵੇਸਵਾ ਨਾਰੀ ਰਿਨ ਨਹਿ ਸਾਲ, ਤੋ ਇਹ ਜਿਹੜੀ ਵੇਸਵਾ ਇਸਤਰੀ ਨੂੰ ਕਰਜ਼ਾ ਦੇਣਾ ਜਾਂ ਉਸ ਤੋਂ ਲੈਣਾ, ਇਹ ਜਿਹੜੇ ਗੱਲਾਂ ਚੰਗੀਆਂ ਨਹੀਂ ਮੰਨੀਆਂ ਗਈਆਂ, ਕਿਉਂਕਿ ਉਹਦੀ ਕਮਾਈ ਬਹੁਤ ਮਾੜੀ ਹੈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਇਹ ਬਚਨ, ਜਿਵੇਂ ਬਚਨ ਇਹ ਆਉਂਦਾ 12 ਦੇ ਵਧੀਕ ਦੇ ਵਿੱਚ। ਸੋ 4 ਵੱਡੇ ਪਾਪ ਗਿਣੇ ਨੇ, ਉਹਨਾਂ 4 ਵੱਡੇ ਪਾਪਾਂ ਦੇ ਵਿੱਚ ਜਿਹੜਾ, ਸੋ ਬ੍ਰਾਹਮਣ ਦਾ ਮਾਰਨਾ, ਲੜਕੀ ਦਾ ਮਾਰਨਾ, ਕਾਲੀ ਗਊ ਦਾ ਮਾਰਨਾ ਅਤੇ ਵੇਸਵਾ ਦੇ ਘਰ ਦਾ ਧਾਨ ਖਾਣਾ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ। ਕਿਉਂਕਿ ਮਾੜੀ ਕਮਾਈ ਦਾ ਇੱਕ ਪੈਸਾ ਵੀ ਘਰ 'ਚ ਆ ਗਿਆ, ਉਹਦਾ ਪ੍ਰਭਾਵ ਸਾਡੇ ਉੱਤੇ ਮਾੜਾ ਪੈ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਕਿ ਪਵਿੱਤਰਤਾ ਵਾਲਾ ਹੀ ਭੋਜਨ ਛਕੋ, ਪਵਿੱਤਰ ਥਾਂ ਤੇ ਛਕੋ, ਪਵਿੱਤਰਤਾ ਵਾਲਾ ਵਿਵਹਾਰ ਕਰੋ, ਤਾਂ ਕਿ ਖਾਲਸੇ ਦਾ ਜਿਹੜਾ ਆਚਰਣ ਹੈ ਉਹ ਉੱਚਾ ਰਹਿ ਸਕੇ।
ਕਿਉਂ ਝਗੜਾ ਨਾ ਮੰਡੋ, ਰਹਿ ਤੇ ਆਪਣੀ ਮੂਲ ਨਾ ਛੱਡੋ।
ਹੁਣ ਇੱਕ ਗੱਲ ਇਹ ਕਿ ਝਗੜਾ ਥਾਂ ਥਾਂ ਕਰਨਾ ਚੰਗਾ ਨਹੀਂ। ਮਹਾਰਾਜ ਨੇ ਤਾਂ ਉਦੋਂ ਜਿਵੇਂ ਖਾਲਸੇ ਨੂੰ ਕਹਿਤਾ, ਉਦੋਂ 7 ਬਚਨ ਕਹਿ ਦਿੰਦੇ, ਹਾਂ ਮਹਾਰਾਜ ਠੀਕ ਹੈ ਝਗੜਾ ਨਹੀਂ ਕਰਨਾ। ਭਾਈ ਮਹਾਰਾਜ ਦਾ ਹੁਕਮ ਹੈ, ਇੱਕਦਮ ਜਿਵੇਂ ਹੁਕਮ ਹੁੰਦਾ ਸੀ, ਹੁਕਮਨਾਮਾ ਜਿਵੇਂ ਹੁਣ ਵੀ ਜਾਰੀ ਹੁੰਦਾ, ਸਾਰੇ ਫੈਲ ਜਾਂਦਾ ਭਾਈ ਮਹਾਰਾਜ ਦਾ ਹੁਕਮਨਾਮਾ ਜਾਰੀ ਹੋਇਆ, ਲੜਨਾ ਨਹੀਂ ਭਾਈ, ਝਗੜਾ ਨਹੀਂ ਕਰਨਾ ਫਾਲਤੂ। ਮਾੜੀ ਮਾੜੀ ਗੱਲ ਪਿੱਛੇ ਲੋਕ ਲੜਦੇ ਬਹੁਤ ਸੀ, ਹੁਣ ਵੀ ਲੜਦੇ ਨੇ ਬਹੁਤ। ਫਿਰ ਦੂਸਰਾ ਬਚਨ ਸਤਿਗੁਰੂ ਕਹਿੰਦੇ ਨੇ, ਆਪਣੀ ਰਹਿਤ ਨੂੰ ਬਿਲਕੁਲ ਨਾ ਛੱਡੋ, ਮਰਿਆਦਾ ਦੇ ਧਾਰਨੀ ਰਹੋ। ਹਾਂ ਇੰਨਾ ਜ਼ਰੂਰ ਹੈ, ਕਦੇ ਕੋਈ ਗਲਤੀ ਮਾੜੀ ਮੋਟੀ ਹੋ ਗਈ ਜੇ ਕੇਸ ਨਾ ਵਾਹ ਸਕਿਆ ਸਮੇਂ ਸਿਰ, ਯਾਦ ਰਹਿਣਾ ਚਾਹੀਦਾ। ਨਿਤਨੇਮ ਨਹੀਂ ਕਈ ਵਾਰ ਸਮੇਂ ਸਿਰ ਹੁੰਦਾ, ਮਨ 'ਚ ਯਾਦ ਹੈ ਕਿ ਨਿਤਨੇਮ ਕਰਨਾ ਜ਼ਰੂਰ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਮਨੋ ਰਹਿਤ ਨਾ ਵਿਸਾਰੋ,
ਦੁਰਜਨ ਸੇਤੀ ਪ੍ਰੀਤ ਨਾ ਕਰੋ।
ਜਿਹੜੇ ਦੁਰ ਖੋਟੇ ਜਨ ਨੇ, ਖੋਟੇ ਬੰਦੇ ਨੇ, ਮਾੜੇ ਬੰਦੇ ਨੇ, ਉਹਨਾਂ ਨਾਲ ਕਦੇ ਪ੍ਰੀਤੀ ਨਾ ਪਾਓ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ।
ਹਿਰਦੇ ਰੋਸ ਕਾਮ ਪਰਵਰੋ।
ਹਾਂ ਜੇ ਕਰਨੇ ਵਾਲੀ ਗੱਲ ਹੈ ਉਹ ਕਰੋ, ਆਪਣੇ ਮਨ ਦੇ ਵਿੱਚੋਂ, ਆਪਣੇ ਦਿਲ ਦੇ ਵਿੱਚੋਂ ਰੋਸ, ਗੁੱਸਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ
ਇਹਨਾਂ ਨੂੰ ਦੂਰ ਕਰੋ।